ਸੁਣਿਆ ਨਾਮ ਦੇ ਸੁਣਨੇ ਕਰਕੇ ਬੰਦੇ ਦੇ ਅੰਦਰ ਸਤ ਸੰਤੋਖ ਗਿਆਨ ਦਇਆ ਧਰਮ ਵਿਚਾਰ ਖਿਮਾ ਧੀਰਜ ਸਾਰੇ ਗੁਣ ਜਿਹੜੇ ਨੇ ਨਾਮ ਦੇ ਬੂਟੇ ਨੂੰ ਲੱਗਦੇ ਨੇ। ਇੱਥੇ ਦੁਨੀਆਂ 'ਚ ਆਪਾਂ ਅੱਡ ਅੱਡ ਬੂਟੇ ਬੀਜਦੇ ਹਾਂ, ਅੰਬ ਦਾ ਵੱਖਰਾ, ਆੜੂ ਦਾ ਵੱਖਰਾ, ਅਨਾਰ ਦਾ ਵੱਖਰਾ, ਪਰ ਇਹ ਨਾਮ ਦੇ ਬੂਟੇ ਨੂੰ ਸਾਰੇ ਗੁਣ ਇਕੱਠੇ ਹੀ ਲੱਗ ਜਾਂਦੇ ਨੇ। ਜਿੱਥੇ ਨਾਮ ਆ ਜੇ ਉੱਥੇ ਸੁੱਤੇ ਸਿੱਧੀ ਬੰਦਾ ਆਪਣੇ ਆਪ ਹੀ ਸਤ ਪ੍ਰਤੱਗੀ ਹੋ ਜਾਂਦਾ, ਸੰਤੋਖੀ ਹੋ ਜਾਂਦਾ, ਗਿਆਨਵਾਨ ਹੋ ਜਾਂਦਾ। ਸਿਰਫ ਨਾਮ ਨੂੰ ਸੁਣਨਾ ਹੈ, ਬਸ ਨਾਮ ਦੇ ਸੁਣਨ ਨਾਲ ਹੀ ਇੰਨੀਆਂ ਚੀਜ਼ਾਂ ਹਿਰਦੇ 'ਚ ਪ੍ਰਗਟ ਹੋ ਜਾਂਦੀਆਂ। ਜੇ ਸਤ ਰੱਖਣ ਵਾਲਿਆਂ ਨੂੰ ਪੁੱਛੇ ਤੈਨੂੰ ਸਤ ਕਿੱਥੋਂ ਮਿਲਿਆ, ਉਹ ਕਹਿੰਦਾ ਬਈ ਮੈਂ ਸ਼ਰਵਣ ਕੀਤਾ ਕਥਾ ਕੀਰਤਨ ਨਾਮ ਤਾਂ ਮੈਨੂੰ ਸਤ ਮਿਲਿਆ। ਸੋ ਬਾਬਾ ਦੀਪ ਸਿੰਘ ਜੀ ਜਤੀ ਸਤੀ ਸੰਤੋਖੀ ਗਿਆਨੀ ਮਹਾਂਪੁਰਸ਼ ਸਤ ਰੱਖਣ ਵਾਲੇ। ਜਦ 30,000 ਲੜਕੀਆਂ ਛੁਡਾ ਲਈਆਂ, ਫਿਰ ਅਖੀਰ 'ਤੇ ਜਾ ਕੇ ਚੰਬੇ ਵਾਲੇ ਰਾਜੇ ਦੀ ਦੋਹਤੀ, ਸੋ ਜਿਹੜੀ ਅਤਿਅੰਤ ਹੀ ਪਦਮਣੀ ਸੀ, ਬਹੁਤ ਸੁੰਦਰ ਸੀ, ਸਿੰਘ ਕਹਿੰਦੇ ਬਾਬਾ ਜੀ ਇਹਨੂੰ ਤਾਂ ਤੁਸੀਂ ਛੱਡ ਕੇ ਆਓ, ਨਹੀਂ ਜਾਣੀ ਕਿਸੇ ਦਾ ਮਨ ਡੋਲ ਜਾਏ। ਬਾਬਾ ਜੀ ਕਹਿੰਦੇ ਮੈਂ ਛੱਡ ਤਾਂ ਆਵਾਂਗਾ, ਪਰ 5 ਸਿੰਘ ਨਾਲ ਲੈ ਕੇ ਜਾਵਾਂਗਾ। ਜੇ ਬੰਦੇ ਦੇ ਮਨ 'ਚ ਬੇਈਮਾਨੀ ਹੋਵੇ ਨਾ, ਉਹ ਕਹਿੰਦਾ ਕੋਈ ਨਹੀਂ ਮੈਂ ਇਕੱਲਾ ਹੀ ਛੱਡ ਆਊਂਗਾ। ਪਰ ਇਹ ਜਤੀ ਸਤੀ ਸੰਤੋਖੀਆਂ ਦੀ ਵਾਰਤਾਲਾਪ ਹੈ ਵੀ ਜਿਹੜੀ ਆਪਾਂ ਨੇ ਗ੍ਰਹਿਣ ਕਰਨੀ ਸੁਣ ਕੇ। ਕਹਿੰਦੇ ਨਹੀਂ ਭਾਈ, 5 ਸਿੰਘ ਮੇਰੇ ਨਾਲ ਜਾਣਗੇ, ਕਿਉਂਕਿ ਗੁਰੂ ਨੇ ਕਿਹਾ 5 ਸਿੰਘ ਕਿਲਾ ਹੁੰਦਾ, ਮੈਂ ਕਿਲੇ ਵਿੱਚ ਰਹਿ ਕੇ ਜਾਊਂਗਾ। ਸਤ ਰੱਖਿਆ ਉਹਨਾਂ ਨੇ, ਪੁਰਾਣਿਆਂ ਵਿੱਚੋਂ ਸੰਤੋਖ ਰੱਖਿਆ, ਚੁਣ ਕ੍ਰਿਸ਼ੀ ਨੇ, ਪਰਮੇਸ਼ਰ ਨੇ ਉਹਨੂੰ ਪਰਖਿਆ। ਸੋ 7 ਦਿਨ ਦਾ ਭੁੱਖਾ, ਇਸਤਰੀ ਸਮੇਤ ਲੜਕੀ ਨਾਲ ਹੈ, ਥੋੜ੍ਹੇ ਜਿਹੇ ਚੌਲ ਮਿਲੇ, ਕੁੰਡਾ ਸੋਟਾ ਲੈ ਕੇ ਉਹ ਚੌਲ ਰਗੜੇ ਚੰਗੀ ਤਰ੍ਹਾਂ, ਵਿੱਚ ਪਾਣੀ ਪਾਇਆ, ਸ਼ੱਕਰ ਪਾਈ, ਸ਼ਰਦਾਈ ਜੀ ਬਣਾ ਕੇ 4 ਬਾਟੇ ਤਿਆਰ ਕਰਕੇ ਪੀਣ ਲੱਗੇ। ਇੱਕ ਬਾਟਾ ਪਰਮੇਸ਼ਰ ਦੇ ਨਾਮ ਦਾ ਕੱਢਤਾ, 3 ਆਪ ਪੀਣ ਲੱਗੇ। ਪਰਮੇਸ਼ਰ ਨੇ ਸੋਚਿਆ ਪਰਖ ਲਈਏ, ਇਹਦੀ ਸੰਤੋਖੀ ਤਾਂ ਬੜਾ ਸੁਣਿਆ, ਇਹਨੂੰ ਪਰਖ ਲੈਣ ਵਾਸਤੇ ਜਦੋਂ ਆਏ, ਬ੍ਰਾਹਮਣ ਦਾ ਰੂਪ ਧਾਰਿਆ, ਕਹਿੰਦੇ ਬਈ ਕੁਛ ਖਾਣ ਨੂੰ ਮਿਲੇਗਾ? ਕਹਿੰਦੇ ਆ ਇੱਕ ਬਾਟਾ ਪਰਮੇਸ਼ਰ ਦੇ ਨਾਂ ਦਾ ਕੱਢਿਆ, ਲੈ ਲਓ ਪੀ ਕੇ। ਕਹਿੰਦੇ ਮੈਂ ਅਸਲ 'ਚ ਨਾ ਕਈ ਦਿਨ ਦਾ ਭੁੱਖਾ, ਇਹਦੇ ਨਾਲ ਤਾਂ ਮੇਰੀ ਜਾੜ ਵੀ ਗਿੱਲੀ ਨਹੀਂ ਹੋਈ, ਹੋਰ ਦਿਓ। ਚੁਣਕ ਰਿਖੀ ਨੇ ਫਿਰ ਆਪਣੇ ਵਾਲਾ ਬਾਟਾ ਦੇ ਤਾ, ਚਲੋ ਮੈਂ ਫਿਰ ਹੋਰ ਪੀ ਲਾਂ ਕਿਤੋਂ। ਕਹਿੰਦਾ ਜੀ ਮਿਹਨਤਾਂ ਲਈ ਤ੍ਰਿਪਤੀ ਨਹੀਂ ਹੋਈ। ਫਿਰ ਉਹਦੀ ਇਸਤਰੀ ਕਹਿੰਦੀ ਚਲੋ ਮੇਰੇ ਵਾਲਾ ਬਾਟਾ ਪੀ ਲਓ। ਕਹਿੰਦਾ ਵੀ ਰੱਜ ਜਿਹਾ ਮਾੜਾ ਜਿਹਾ ਆਇਆ, ਜਾਂ ਆਹ ਜਿਹੜਾ ਬਾਟਾ ਇੱਕ ਹੋਰ ਪਿਆ ਇਹ ਵੀ ਮੈਨੂੰ ਦੇ ਦਿੰਦੇ, ਉਹ ਉਹਨਾਂ ਦੀ ਲੜਕੀ ਦਾ ਸੀ। ਕਹਿੰਦੇ ਚਲੋ ਇਹ ਵੀ ਪੀ ਲਓ। ਜਦੋਂ ਪੀ ਲਿਆ ਤਾਂ ਪਰਮੇਸ਼ਰ ਕਹਿਣ ਲੱਗੇ ਵੀ ਹੁਣ ਤੂੰ ਕੀ ਕਰੇਗਾ, ਕਿੱਥੋਂ ਲਏਗਾ, ਕਿੱਥੋਂ ਖਾਏਗਾ? ਤਾਂ ਚੁਣਕ ਰਿਸ਼ੀ ਕਹਿਣ ਲੱਗਿਆ ਮੈਨੂੰ ਆਪੇ ਪਰਮੇਸ਼ਰ ਦੇਵੇਗਾ। ਜਦੋਂ ਇੰਨੀ ਗੱਲ ਦੇਖੀ ਕਿ ਇੰਨਾ ਵਿਸ਼ਵਾਸ ਇਸ ਬੰਦੇ ਦਾ, ਉਹ ਪਰਮੇਸ਼ਰ ਨੇ 7 ਦਿਨ ਭੁੱਖਾ ਆਪ ਹੀ ਰੱਖਿਆ ਸੀ ਉਹਨੂੰ, ਵੀ ਐਵੇਂ ਆਪਣੇ ਆਪ ਨੂੰ ਕੋਈ ਭਗਤ ਕਹਾਉਣ ਲੱਗ ਜਾਂਦੇ ਆ, ਕੋਈ ਸੰਤੋਖੀ ਕਹਾਉਣ ਲੱਗ ਜਾਂਦਾ, ਦੇਖੀਏ ਤਾਂ ਸਹੀ ਕਿੰਨਾ ਕੁ ਸੰਤੋਖੀ ਹੈ। ਜਦੋਂ ਜਾ ਕੇ ਪਰਮੇਸ਼ਰ ਨੇ ਪੁੱਛਿਆ, ਕਹਿੰਦੇ ਮੈਨੂੰ ਆਪੇ ਵਾਹਿਗੁਰੂ ਹੋਰ ਦੇਵੇਗਾ, ਪਰਮੇਸ਼ਰ ਦੇਵੇਗਾ। ਪਰਮੇਸ਼ਰ ਖੁਸ਼ ਹੋ ਕੇ ਪ੍ਰਗਟ ਹੋ ਗਏ, ਫਿਰ ਉਹਨੂੰ ਗਲ ਨਾਲ ਲਾ ਲਿਆ। ਧੰਨ ਹੈ ਚੁਣਕ ਰਿਖੀ, ਤੂੰ ਬੜਾ ਸੰਤੋਖੀ, ਮੈਂ ਤੈਨੂੰ ਸੁਣਿਆ ਸੀ ਤੇਰਾ ਨਾਮ ਵੀ ਬੜਾ ਸੰਤੋਖੀ ਹੈ। ਜੇ ਚੁਣਕ ਰਿਸ਼ੀ ਨੂੰ ਵੀ ਪੁੱਛੀਏ ਤੁਹਾਨੂੰ ਸੰਤੋਖ ਕਿੱਥੋਂ ਮਿਲਿਆ, ਤਾਂ ਉਹ ਵੀ ਕਹੇਗਾ ਸੁਣਿਆ, ਮੈਂ ਵੀ ਨਾਮ ਨੂੰ ਹੀ ਸੁਣਿਆ ਭਰਾਵੋ, ਨਾਮ ਸੁਣ ਕੇ ਮੇਰੇ ਹਿਰਦੇ 'ਚ ਸੰਤੋਖ ਆ ਗਿਆ, ਗਿਆਨ। ਹੁਣ ਗਿਆਨ ਦੀ ਪ੍ਰਾਪਤੀ ਵਾਲਿਆਂ ਨੂੰ ਪੁੱਛੀਏ, ਬ੍ਰਹਮ ਗਿਆਨੀਆਂ ਨੂੰ ਪੁੱਛੀਏ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸੁਹਾਗਣੀਆਂ ਕੋਲ ਚੱਲੀਏ, ਬ੍ਰਹਮ ਗਿਆਨੀਆਂ ਕੋਲ ਚੱਲੀਏ, ਤੁਹਾਨੂੰ ਗਿਆਨ ਕਿੱਥੋਂ ਹੋਇਆ? ਕਹਿੰਦੇ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ, ਬਸ ਮੈਂ ਤਾਂ ਵਾਹਿਗੁਰੂ 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 ਕਰਦਾ ਸੀ ਬੈਠਾ, ਆਪੇ ਗਿਆਨ ਹੋ ਗਿਆ। ਨਾਮ ਨੇ ਆਪੇ ਗਿਆਨ ਦੇਣਾ ਹੁੰਦਾ, ਸਿਰਫ ਆਪਣਾ ਕੰਮ ਹੈ ਵਾਹਿਗੁਰੂ ਕਹਿਣਾ, ਕੰਨਾਂ ਨਾਲ ਸੁਣਨਾ, ਸੁਣਦਿਆਂ ਸੁਣਦਿਆਂ ਆਪਣੇ ਆਪ ਹੀ ਗਿਆਨ। ਇਹ ਮੈਂ ਪਹਿਲੀ ਵਾਰੀ ਵੀ ਪੜ੍ਹਿਆ ਕਿ ਮਹਾਰਾਜ ਨੌਵੇਂ ਪਾਤਸ਼ਾਹ ਨੇ ਉਦੋਂ ਅਖੰਡ ਪਾਠ ਕਰਾਇਆ ਸੀ, ਜਿਹੜਾ ਸਰੂਪ ਮਹਾਰਾਜ ਦੇ ਨਾਲ ਸੀ ਨਾ, ਉਦੋਂ ਮਹਾਰਾਜ ਨੇ ਅਖੰਡ ਪਾਠ ਦਸਵੇਂ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਹੀ ਕਰਾਇਆ ਸੀ, ਗਊ ਘਾਟ ਗੁਰਦੁਆਰੇ। ਉਦੋਂ ਮਹਾਰਾਜ ਦੇ ਕੋਲ ਸੰਗਤ ਨੇ ਇਹ ਸ਼ਿਕਾਇਤ ਕੀਤੀ ਸੀ, ਇਹ ਜਿਹੜਾ ਸੇਠ ਜਗਤ ਮੱਲ ਤੁਹਾਡਾ, ਤੁਸੀਂ ਕਹਿੰਦੇ ਹੋ ਬੜਾ ਵੱਡਾ ਗੁਰਸਿੱਖ ਹੈ, ਕਈ ਸੰਗਤਾਂ ਕਹਿੰਦੀਆਂ ਅਸੀਂ ਇਹਨੂੰ ਇਸ਼ਨਾਨ ਕਰਦੇ ਇਹਨੂੰ ਨਹੀਂ ਦੇਖਿਆ, ਇਹ ਕਾਹਦਾ ਸਿੱਖ ਹੈ। ਮਹਾਰਾਜ ਕਹਿੰਦੇ ਕੋਈ ਨਹੀਂ, ਇਸ਼ਨਾਨ ਕਰਦੇ ਵੀ ਦੇਖ ਲਾਂਗੇ। ਉੱਥੇ ਸਤਿਗੁਰੂ ਨੇ ਰੈਣ ਸਬਾਈ ਕੀਰਤਨ ਰੱਖਤਾ, ਰਾਤ ਸਾਰੀ ਰਾਤ ਭਾਈ ਕੀਰਤਨ ਹੋਵੇਗਾ, ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਨਾਮ ਅਭਿਆਸ ਚੱਲਦਾ ਰਿਹਾ। ਸਤਿਗੁਰੂ ਕਹਿੰਦੇ ਲਓ ਭਾਈ ਜਗਤ ਮੱਲ 'ਤੇ ਨਿਗਾਹ ਰੱਖਿਓ, ਹੁਣ ਇਹ ਕਦੋਂ ਇਸ਼ਨਾਨ ਕਰਦਾ। ਰਾਤ ਨੂੰ ਦੇਖਿਆ ਸੰਗਤ ਵਿੱਚੋਂ ਉੱਠ ਕੇ ਜਗਤ ਮੱਲ ਚਲਿਆ ਗਿਆ, ਇੱਕ ਪਾਸੇ ਇੱਕ ਬੱਚਾ ਬਣਿਆ ਹੋਇਆ ਸੀ, ਕੱਪੜੇ ਉਤਾਰ ਕੇ ਉਹ 'ਚ ਬੈਠ ਗਿਆ। ਇੱਕ ਕਾਲੇ ਰੰਗ ਦੀ ਗਊ ਆਈ, ਉਹਨੇ ਮੂੰਹ ਖੋਲਿਆ ਆਪਣਾ, ਉਹਦੇ ਵਿੱਚੋਂ ਜਿਵੇਂ ਕਾਫੀ ਮੋਟੀ ਧਾਰ ਪਾਣੀ ਦੀ ਪਈ ਉਹਦੇ ਉੱਤੇ, ਇਸ਼ਨਾਨ ਕਰ ਲਿਆ, ਜਿਹੜਾ ਪਾਣੀ ਡੁੱਲਿਆ ਸੀ ਉਹਦੇ 'ਚ ਉਹ ਗਊ ਲਿਟਣ ਲੱਗ ਪਈ, ਉਹ ਚਿੱਟੇ ਰੰਗ ਦੀ ਹੋ ਗਈ ਕਾਲੇ ਤੋਂ। ਜਦ ਉਹ ਚੱਲੀ ਗਊ ਤਾਂ ਗੁਰਸਿੱਖਾਂ ਨੇ ਅੱਗਿਓਂ ਦੋ ਜਣਿਆਂ ਦੀ ਜਿਹੜੀ ਪਹਿਰਾ ਲੱਗਿਆ ਜਾ ਕੇ ਗਊ ਨੂੰ ਪੁੱਛਿਆ ਤੂੰ ਕੌਣ ਹੈ ਸੱਚ ਦੱਸ। ਉਹ ਆਪਣੇ ਅਸਲੀ ਰੂਪ ਵਿੱਚ ਆ ਗਈ, ਅਸਲੀ ਰੂਪ ਵਿੱਚ ਆ ਕੇ ਕਹਿੰਦੀ ਮੇਰਾ ਨਾਮ ਗੰਗਾ ਹੈ, ਲੋਕ ਗੰਗਾ 'ਤੇ ਨਹਾਉਣ ਜਾਂਦੇ ਨੇ, ਪਰ ਮੈਂ ਗੁਰਸਿੱਖਾਂ ਦੇ ਇਸ਼ਨਾਨ ਕੀਤੇ ਹੋਏ ਜਲ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਲਾਉਂਦੀ ਹਾਂ, ਆਖੋ ਸਤਨਾਮ ਸ੍ਰੀ। ਦੇਖੋ ਉਹ ਕਹਿੰਦੀ ਜਿੱਥੇ ਸੰਗਤ ਇਸ਼ਨਾਨ ਕਰਦੀ ਹੈ ਉਹ ਥਾਂ ਦਾ ਜਿਹੜਾ ਡੁੱਲਿਆ ਹੋਇਆ ਪਾਣੀ ਹੈ ਉਹ ਪਾਣੀ ਮੇਰੀ ਮੈਲ ਲਾਉਂਦਾ ਹੈ, ਪਰ ਆਪਾਂ ਨੂੰ ਯਕੀਨ ਨਹੀਂ ਆਉਂਦਾ। ਦੇਖ ਲਓ ਉਹਨਾਂ ਨੂੰ ਯਕੀਨ ਹੈ ਇੰਨਾ। ਜਦ ਉਹਨਾਂ ਨੇ ਪੁੱਛਿਆ ਬੜੇ ਹੈਰਾਨ ਹੋਏ ਮਹਾਰਾਜ। ਫਿਰ ਮਹਾਰਾਜ ਨੌਵੇਂ ਪਾਤਸ਼ਾਹ ਕੋਲ ਆ ਕਹਿੰਦੇ ਮਹਾਰਾਜ ਅਸੀਂ ਤਾਂ ਸੋਚਿਆ 2 ਵਜੇ ਉੱਠਦਾ ਹੋਣਾ, ਇਹ ਤਾਂ ਰਾਤ 12 ਵਜ ਕੇ ਬਸ ਕੁਝ ਮਿੰਟ ਹੀ ਉੱਤੇ ਹੋਏ ਸੀ, ਇਹ ਤਾਂ 12 ਵਜੇ ਨਹਾ ਲੈਂਦਾ। ਮਹਾਰਾਜ ਕਹਿੰਦੇ ਫਿਰ ਇਸ ਕਰਕੇ ਤੁਹਾਨੂੰ ਦਿਖਾਇਆ ਸੀ ਵੀ ਇਹ ਸਾਡਾ ਬ੍ਰਹਮ ਗਿਆਨੀ ਗੁਰਸਿੱਖ ਹੈ, ਇਹਦਾ ਕਿਸੇ ਨੂੰ ਪਤਾ ਨਹੀਂ ਇਹਦੇ ਅੰਦਰ ਬ੍ਰਹਮ ਗਿਆਨ ਹੈ। ਉਹ ਕੀ ਕਰਦਾ ਸੀ ਵੀ ਦੇਸੀ ਘਿਓ ਹਲਵਾਈ ਸੀ, ਉਹ ਦੇਸੀ ਘਿਓ ਲੈ ਕੇ ਉਹਦੀਆਂ ਜਲੇਬੀਆਂ ਬਣਾ ਬਣਾ ਕੇ ਸੰਗਤ ਨੂੰ ਛਕਾਉਂਦਾ, ਉਹਦਾ ਇਹੀ ਕੰਮ ਸੀ ਬਸ, ਬਣਾਈ ਜਾਣਾ ਛਕਾਈ ਜਾਣਾ, ਬਣਾਈ ਜਾਣਾ ਛਕਾਈ ਜਾਣਾ, ਉਹ ਸੰਗਤ ਨੂੰ ਜਲੇਬੀਆਂ ਹੀ ਖਵਾਈ ਜਾਂਦਾ ਸੀ। ਉਹ ਵਾਹਿਗੁਰੂ ਦੀ ਕਿਰਪਾ ਨਾਲ ਗੰਗਾ ਨੇ ਉੱਥੇ ਇਸ਼ਨਾਨ ਕਰਾਤਾ। ਜਦ ਮਾਤਾ ਨਾਨਕੀ ਜੀ ਸਮੇਤ ਨੌਵੇਂ ਪਾਤਸ਼ਾਹ ਕਾਂਸ਼ੀ ਪਹੁੰਚੇ, ਜਦ ਆਪ ਜੀ ਜਾ ਰਹੇ ਸੀ ਪਟਨਾ ਸਾਹਿਬ ਨੂੰ, ਹਲੇ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਣਾ ਸੀ, ਸੋ ਉਸ ਵਕਤ ਮਾਤਾ ਨਾਨਕੀ ਜੀ ਉਹਨਾਂ ਦਾ ਫੁਰਨਾ ਬਣ ਗਿਆ ਨੌਵੇਂ ਪਾਤਸ਼ਾਹ ਜੀ ਦੇ, ਮਾਤਾ ਜੀ ਦਾ ਕਾਫੀ ਬਿਰਧ ਸਨ। ਕਹਿੰਦੇ ਬੇਟਾ ਆਪਾਂ ਮਸਾਂ ਤਾਂ ਆਏ ਹਾਂ ਇਸ ਪਾਸੇ, ਮੇਰਾ ਇਰਾਦਾ ਮੈਂ ਗੰਗਾ ਨਹਾ ਲਵਾਂ। ਮਹਾਰਾਜ ਮੁਸਕਰਾ ਕੇ ਕਹਿੰਦੇ ਮਾਤਾ ਜੀ ਗੰਗਾ ਜੇ ਇੱਥੇ ਹੀ ਆ ਜਾਵੇ ਤੁਹਾਡਾ ਇੱਥੇ ਇਸ਼ਨਾਨ ਕਰਾ ਦੂਗੀ। ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਥੋੜ੍ਹਾ ਜਿਹਾ ਵਰਛਾ ਮਾਰਿਆ, ਉੱਥੇ ਉੱਥੋਂ ਹੀ ਚਸ਼ਮਾ ਫੁੱਟ ਪਿਆ। ਗੁਰਦੁਆਰਾ ਬੜਾ ਸਿੱਖ ਸੰਗਤ ਕਾਂਸ਼ੀ 'ਚ ਪੈਂਦਾ ਹੈ, ਉੱਥੇ ਜਲ ਨਿਕਲਿਆ ਆ, ਉੱਥੇ ਇਸ਼ਨਾਨ ਕੀਤਾ, ਉੱਥੇ ਫਿਰ ਖੂਹ ਬਣ ਗਿਆ, ਅੱਜ ਤੱਕ ਸੰਗਤ ਉੱਥੋਂ ਚੂੜਾ ਲੈਂਦੀ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਸਿੰਘ ਕਹਿਣ ਲੱਗੇ ਕਿ ਤ੍ਰਿਵੇਣੀ ਦਾ ਇਸ਼ਨਾਨ ਕੀ ਹੁੰਦਾ ਇਹ। ਮਹਾਰਾਜ ਚੁੱਪ ਰਹੇ ਕਈ ਦਿਨ। ਜਦ ਗੁਰੂ ਕੇ ਲਾਹੌਰ ਸਤਿਗੁਰੂ ਮਹਾਰਾਜ ਦਾ ਪਹਿਲਾ ਆਨੰਦ ਕਾਰਜ ਮਾਤਾ ਜੀਤ ਕੌਰ ਨਾਲ ਹੋਣਾ ਸੀ, ਸਤਿਗੁਰੂ ਜੀ ਉੱਥੇ ਸਾਰਿਆਂ ਸਮੇਤ ਹੀ ਪਹੁੰਚੇ ਹੋਏ ਸੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਧੋਬੀ ਲੰਘਿਆ ਜਾ ਰਿਹਾ ਸੀ ਜਿਹੜਾ ਮਹਾਰਾਜ ਦੇ ਬਸਤਰ ਧੋਂਦਾ ਸੀ। ਮਹਾਰਾਜ ਕਹਿੰਦੇ ਕਿਉਂ ਬਈ ਬਸਤਰ ਧੋਤੇ ਗਏ ਸਾਰੇ? ਕਹਿੰਦੇ ਮਹਾਰਾਜ ਬਸਤਰ ਮੈਂ ਇੱਧਰੋਂ ਕੱਪੜੇ ਚੱਕ ਕੇ ਉੱਧਰ ਜਾਂਦਾ ਉੱਧਰ ਜਾਂਦਾ, ਇੱਥੇ ਪਾਣੀ ਦੀ ਬੜੀ ਕਮੀ। ਮਹਾਰਾਜ ਜੀ ਨੇ ਜਿਹੜਾ ਵਰਛਾ ਪਕੜਿਆ ਹੋਇਆ ਸੀ ਜ਼ੋਰ ਨਾਲ ਪੱਥਰ ਵਿੱਚ ਵਰਛਾ ਗੜ ਦਿੱਤਾ ਆਪਣਾ, ਫਿਰ ਇੱਕੋ ਹੱਥ ਨਾਲ ਹੀ ਉੱਪਰ ਨੂੰ ਖਿੱਚ ਦਿੱਤਾ, ਉੱਥੋਂ ਇੱਕ ਧਾਰਾ ਵਹਿ ਤੁਰੀ। ਸੋ ਬੀਬੀ ਵੀਰੋ ਜੀ 6ਵੇਂ ਪਾਤਸ਼ਾਹ ਦੀ ਸਪੁੱਤਰੀ, ਉਹਨਾਂ ਦੇ ਪੁੱਤਰ ਅੱਗੇ
गुलाब राय हुणी ये सारे जने उत्थे खड़े सी। पंजे बड़े तकड़े योधे सी, उन्हां चों इक दे मन च माण आ गया ये तो मैं भी कर सकदा, अंदर ही सोचदा मारे दूसरा बरछा मारिया कहन लै भी गुलाब राय तू कढ के दिखा। वो जोर ला ला के हट गया, वो तो बरछा ही ना निकलिया। महाराज कहने बस तू तो कह सी ये काम मैं वैसे ही करना, महाराज जी ने फिर बरछा कढ़ता। फिर वो होर भरा दे मन च आ गया भी मैं कढ़ दिंदा ये, तो फिर महाराज ने एक बरछा होर मारिया तू भी कढ़ के देख लै। जदों उन्हें भी जोर लाया ना निकलिया, महाराज ने सुभावक ही खिच दिता बाहर। वह सतगुरु कहते यह तो साडा ही कौतक सी, असी इत्थे त्रिबेणी प्रगट करनी सी। फिर सतगुरु ने गुरु के लाहौर गंगा जमुना सरस्वती तिने उत्थे ही प्रगट कर दित्तियां। मतलब कहण दा कि वह बनाउण वाले आप ही ने सारा कुछ। आम लोगों लई गंगा जमुना सरस्वती वड्डियां, पर सतगुरु लई नहीं। सतगुरु महाराज कहने तीर्थ वड्डा जिहड़ा वह सतगुरु ग्रंथ साहिब महाराज जी वड्डे तीर्थ ने। फिर एक सिंह कहिंदा महाराज कई हुंदे ना विच प्रेमी, महाराज हुण इह तां तुसीं दिखाती आ गंगा जमुना सरस्वती, महाराज समुंदर भी हुण इत्थे दिखा दिओ। समुंदर नहीं असीं कदे देखिआ सारियां संगतां ने। महाराज कहिंदे समुंदर तां मेरा नीला ही दिखा देगा थोनों। कह नीलिया इहनां नूं समुंदर दिखा दे बई। नीले ने अपने पौड़ चक्के दोवें उपर नूं चुके ठा करके पत्थर च मारे, पत्थर भन दिता, उत्थों समुंदर का पानी कढ़ दिता। और अज तक संगतां जाओ जे नहीं कोई गया गुरु के लाहौर जाके पी के आओ, देखो समुंदर का खारा पानी है, त्रिबेणी कढ़ी है उत्थे। ए त्रिबेणी हुण गुरु घर की त्रिबेणी बन गई। सच्चे पातशाह ने उत्थे वर दिता भाई इत्थे इशनान करो सारियां संगतां आके। सो महाराज सच्चे पातशाह कहिंदे ने नाम दे श्रवण करके ही 68 तीर्थ प्रगट हो जांदे ने। फिर प्राण संगली विच तां इउं लिखिया कि असल विच 68 तीर्थ अपने अंदर ही ने। 68 तीर्थां दे पर्दियां नूं तोड़ के जिहड़ा अमृत प्रगट हुंदा है उहदे विच इशनान करना। असल तां 68 तीर्थ अपने अंदर ने, एक बाहर भी ने 68 तीर्थ, एक 68 तीर्थ अपने अंदर ने। नाम श्रवण करके 68 तीर्थां दे पर्दे तोड़ के उदू बाद जिहड़ा अमृत प्रगट हुंदा उहदे विच इशनान करना। सुणिया है पढ़, पहला बंदा सुनता है फिर पढ़ता है। पहला श्रवण ही करता ना कि पहली क्लास दूजी क्लास बारे श्रवण करता, आ किताब पढ़नी है जां आ ग्रंथ पढ़ना है जां आ ग्रंथ बड़ा अच्छा है। सुनया कि जपजी साहब के इन्ने पाठ करन नाल वी आ प्राप्त हुंदा, सुखमनी साहब के पाठ दा महात्म है। जदों सुनता तां पढ़ता है, फिर पढ़ के की पाउंदा माण आदर सत्कार। जिनी बाणी पढ़ता, जिन्हें ग्रंथ पढ़ता, जिनी किताबां पढ़ता, फिर माण आदर मिलता। संसारी विद्या पढ़ने संसार विच माण आदर मिलता, तो गुरबाणी पढ़ने लोक ते परलोक विच माण आदर मिलता। महाराज कहने नाम दे श्रवण करने करके ही पढ़ पढ़ पाव है मान, पढ़ पढ़ के बाणी नूं माण आदर प्राप्त करता है। वैसे तो ये भाव अर्थ होर भी बन जाते हैं, पाड़ पाड़ वो पाड़ पाड़ करते हैं, कहते हैं पाड़ देंगे ने पंजा कोशा नू, पाड़ देंगे ने अविद्या नू। इस प्रकार कहने पाड़ देंगे ने हरेक अग्ञान नू, पाड़ पाड़ के माण आदर सत्कार प्राप्त कर लेंगे ने। सुनया लग है सहज ध्यान, जे सुनीए ना ध्यान दे नाल वाहेगुरु वाहेगुरु गुरबाणी नूं, तां सुते सिद्धी ध्यान लग जांदा परमात्मा दे विच। सतगुरु तां इही कहिंदे ने कि आपां कहिंदे मेरा मन नहीं टिकदा, मैं कित्थे ध्यान लावां। महाराज कहिंदे सुणिआ लागै सहज ध्यान, सहज सरूप विच सुते ही ध्यान लग जांदा है, किसी फोटो की लोड़ नहीं पैंदी। वाहेगुरु वाहेगुरु कन्नां नाल सुनी जाओ सुनी जाओ सुनी जाओ। जदों काफ़ी देर तक करते रहे फिर अंदरों सुनी जाओ, फिर मूँह बंद कर लो, फिर अंदरों बोलन लग जाता। बस अंदरों जदों बोलना शुरू हो गया उदों हौली हौली अपने आप ही निर्गुण स्वरूप विच ध्यान लग जाता। ध्यान लग गया नानक भगतां सदा विगास, भगतां नूं हमेशा ही फिर खेड़ा बनया रहिंदा, खुशियां बन जांदियां। सुणिआ दुख पाप का नास, ਨਾਮ ਦੇ ਸਰਵਣ ਕਰਨੇ ਕਰਕੇ ਦੁੱਖਾਂ ਅਤੇ ਪਾਪਾਂ ਦਾ ਨਾਸ ਆਪਣੇ ਆਪ ਹੀ ਹੋ ਜਾਂਦਾ ਹੈ। ਨਾਮ ਦੁੱਖਾਂ ਅਤੇ ਪਾਪਾਂ ਨੂੰ ਨਾਸ ਕਰਦਾ ਹੌਲੀ ਹੌਲੀ। ਰਸਨਾ ਗੁਣ ਗੋਪਾਲ ਨਿਤ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲਾਇਣ। ਸਾਰੇ ਦੁੱਖਾਂ ਦੀ ਨਿਵਿਰਤੀ ਨਾਮ ਦੇ ਸਰਵਣ ਕਰਕੇ ਹੁੰਦੀ ਹੈ। ਹੁਣ ਵੀ ਆਪਾਂ ਜੇ ਕਿਵੇਂ ਨਾਮ ਨਹੀਂ ਸੁਣਿਆ, ਆਹ ਹੁਣ ਜਿਹੜਾ ਘੰਟਾ ਕਥਾ ਸੁਣੀ ਹੈ ਇਹ ਤਾਂ ਸੁਣਿਆ ਹੀ ਹੈ ਨਾ, ਇਹ ਵੀ ਤਾਂ ਨਾਮ ਦੀ ਮਹਿਮਾ ਨੂੰ ਹੀ ਸੁਣਿਆ। ਇਹਦੇ ਨਾਲ ਹੀ ਦੁੱਖਾਂ ਪਾਪਾਂ ਦਾ ਨਾਸ ਹੋ ਜਾਣਾ, ਇਹਦੇ ਨਾਲ ਹੀ ਆਪਾਂ ਨੂੰ ਖੇੜਾ ਮਿਲ ਜਾਂਦਾ। ਜੇ ਇੱਕ ਦੋ ਦਿਨ ਨਾ ਕਥਾ ਚਾਹੋ ਫਿਰ ਦੇਖ ਲਓ ਹਾਲਤ ਕੀ ਹੁੰਦੀ ਹੈ, ਫਿਰ ਆਪਾਂ ਕਹਿੰਦੇ ਮੇਰਾ ਮਨ ਹੀ ਨਹੀਂ ਲੱਗਿਆ। ਕਿਉਂ? ਭਗਤਾਂ ਨੇ ਤਾਂ ਹਮੇਸ਼ਾ ਅੱਗੇ ਕੀਰਤਨ ਸੁਣਿਆ, ਕਥਾ ਸੁਣੀ, ਪਾਠ ਸੁਣਿਆ, ਗੁਰਬਾਣੀ ਸੁਣੀ, ਪਰ ਫਿਰ ਸੁਣਿਆ ਦੁੱਖ ਪਾਪ ਕਾ ਨਾਸ। ਜੋ ਮਰਜ਼ੀ ਸੁਣ ਲਓ, ਦੁੱਖਾਂ ਅਤੇ ਪਾਪਾਂ ਦਾ ਨਾਸ ਤਾਂ ਹੋਣਾ ਹੀ ਹੋਣਾ ਹੈ। ਇਹਨਾਂ ਵਿੱਚੋਂ ਸਭ ਕੁਝ ਸੁਣੋ ਹਮੇਸ਼ਾ। ਹੁਣ ਕਥਾ ਸੁਣੀ ਹੈ, ਹੁਣ ਨਾਮ ਨੂੰ ਸ਼ਰਵਣ ਕਰਦੇ ਹਾਂ। ਵਾਹਿਗੁਰੂ 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 ਪਿਆਰੇ ਕਿਵੇਂ ਹੋਈ? ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਸੁਣਿਆ ਲਾਗੈ ਸਹਿਜ ਧਿਆਨ। ਇਹਦੇ ਵਿੱਚ ਇੱਕ ਪ੍ਰਮਾਣ ਸੀ, ਉਹ ਫਿਰ ਟਾਈਮ ਹੋ ਜਾਂਦਾ ਕਈ ਵਾਰੀ, ਫਿਰ ਪ੍ਰਮਾਣ ਰਹਿ ਜਾਂਦਾ। ਅਖੀਰਲੀ ਪੰਕਤੀ ਸੀ ਇਸ ਪੌੜੀ ਦੀ, ਸੁਣਨ ਦੇ ਨਾਲ ਸਹਿਜੇ ਹੀ ਧਿਆਨ ਦਾ ਜੁੜਨਾ ਹੈ। ਜਿਹੜਾ ਜਦ ਭਾਈ ਗਾਉਂਦੇ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ, ਅੰਮ੍ਰਿਤ ਵੇਲੇ ਬੈਠ ਕੇ ਪੜ੍ਹਦਿਆਂ ਪੜ੍ਹਦਿਆਂ ਬਾਣੀ ਦੀ ਵਿਚਾਰ ਕਰਦਿਆਂ, ਉਹਦਾ ਧਿਆਨ ਸੱਤਵੇਂ ਪਾਤਸ਼ਾਹ ਦੇ ਚਰਨਾਂ 'ਚ ਆ ਜੁੜਿਆ। ਮਹਾਰਾਜ ਦੇ ਚਰਨ ਇੰਨੇ ਪਿਆਰੇ ਮਿੱਠੇ ਲੱਗੇ, ਬਾਣੀ ਪੜ੍ਹਦਿਆਂ ਚਰਨ ਪਕੜ ਲਏ, ਉਸਨੇ ਮੱਥਾ ਲਾ ਲਿਆ, ਚਰਨਾਂ ਨੂੰ ਧਿਆਨ ਨਾਲ ਹੱਥਾਂ ਵਿੱਚ ਪਕੜ ਲਏ। ਜਦੋਂ ਪਕੜ ਲਏ ਚਰਨ, ਉੱਧਰ ਮਹਾਰਾਜ ਸੱਚੇ ਪਾਤਸ਼ਾਹ ਵੀ ਨਹੀਂ ਹਿੱਲ ਰਹੇ, ਪ੍ਰਸ਼ਾਦੇ ਦਾ ਸਮਾਂ ਵੀ ਹੋ ਗਿਆ। ਲਾਂਗਰੀ ਕਹੇ ਪ੍ਰਸ਼ਾਦਾ ਛਕੋ, ਮਹਾਰਾਜ ਬੋਲਣ ਨਾਲ ਦਿਨ ਹਟਾਇਆ, ਬਈ ਨਹੀਂ ਅੱਜ ਕੋਈ ਗੱਲ ਹੈ। ਸੋ ਜਦੋਂ ਸ਼ਾਮ ਨੂੰ 4 ਵਜੇ ਦਾ ਸਮਾਂ ਹੋ ਗਿਆ, ਮਹਾਰਾਜ ਉਦੋਂ ਨੇਤਰ ਪ੍ਰਕਾਸ਼ ਕੀਤੇ, ਲਿਆਓ ਬਈ ਪ੍ਰਸ਼ਾਦਾ ਲਿਆਓ। ਮਹਾਰਾਜ ਅੱਜ ਕੀ ਕਾਰਨ ਹੈ? ਕਹਿੰਦੇ ਭਾਈ ਗਾਉਂਦੇ ਨੇ ਧਿਆਨ ਦੇ ਨਾਲ ਸਾਡੇ ਚਰਨ ਪਕੜ ਲਏ ਸੀ। ਧਿਆਨ ਵਿੱਚ ਸ਼ਕਤੀ ਹੈ ਬਹੁਤ ਜ਼ਿਆਦਾ। ਧਿਆਨ ਨਾਲ ਬੰਦਾ ਮੋੜ ਲਿਆਈਦਾ, ਜਾਂਦਾ ਹੋਇਆ ਬੰਦਾ ਵਾਪਸ ਮੋੜ ਲਿਆਈਦਾ। ਤੁਸੀਂ ਆਪਣੇ ਧਿਆਨ ਦੀ ਪਰਿਪੱਕਤਾ ਨਹੀਂ ਕਰਦੇ ਹੋ। ਧਿਆਨ ਦੀ ਪਰਿਪੱਕਤਾ ਇੰਨੀ ਜ਼ਿਆਦਾ ਹੁੰਦੀ ਹੈ, ਜੇ ਲਾਗੇ ਬੈਠੇ ਬਾਰੇ ਸੋਚੀ ਵੀ ਉੱਠ ਕੇ ਚਲਿਆ ਜਾਵੇ, ਉਹ ਉਸੇ ਟਾਈਮ ਹੀ ਉੱਠ ਕੇ ਚਲਿਆ ਜਾ, ਚੰਗਾ ਜੀ ਮੈਂ ਫਿਰ ਚੱਲਦਾ, ਸੋਚਣ ਦੀ ਲੋੜ ਹੁੰਦੀ ਬਸ। ਫਲਾਨਾ ਬੰਦਾ ਮੈਨੂੰ ਮਿਲੇ, ਉਹ ਤੁਹਾਨੂੰ ਘੰਟੇ ਬਾਅਦ ਆ ਕੇ ਮਿਲ ਪਵੇਗਾ। ਧਿਆਨ ਦੀ ਸ਼ਕਤੀ ਇੰਨੀ ਜ਼ਿਆਦਾ ਹੈ, ਜੋ ਸੋਚੋਗੇ ਉਹੀ ਧਿਆਨ ਨੇ ਕਰ ਦੇਣਾ। ਧਿਆਨ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਜਦੋਂ ਆਪਾਂ ਕਿਸੇ ਬੰਦੇ ਦਾ ਜ਼ਿਆਦਾ ਹੀ ਧਿਆਨ ਕਰਦੇ ਹਾਂ, ਸ਼ਾਮ ਨੂੰ ਜਦੋਂ ਮਿਲਦਾ, ਆਪਾਂ ਕਹਿੰਦੇ ਮੈਂ ਸਵੇਰੇ ਤੈਨੂੰ ਯਾਦ ਕਰਦਾ ਸੀ, ਧਿਆਨ ਕੀਤਾ ਤੇਰਾ ਮੈਂ। ਉਹ ਕਹਿੰਦੇ ਹਾਂ ਯਾਦ ਤਾਂ ਮੈਨੂੰ ਤੂੰ ਵੀ ਆਇਆ, ਪਤਾ ਮੈਨੂੰ ਵੀ ਲੱਗ ਗਿਆ ਸੀ ਕਿ ਮੈਨੂੰ ਉਹ ਯਾਦ ਕਰਦਾ। ਸੋ ਇਸ ਕਰਕੇ ਜਿਹੜਾ ਇਹ ਧਿਆਨ ਹੈ, ਜਦੋਂ ਇਹੀ ਧਿਆਨ ਘੁੰਮ ਕੇ ਪਰਮੇਸ਼ਰ ਵੱਲ ਚਲਿਆ ਜਾਂਦਾ, ਆਮ ਬੰਦੇ ਨੂੰ ਆਪਾਂ ਯਾਦ ਕਰਦੇ ਧਿਆਨ ਲਾ ਕੇ, ਉਹ ਬੰਦਾ ਆ ਜਾਂਦਾ। ਇਹੀ ਧਿਆਨ ਜਦੋਂ ਪਰਮੇਸ਼ਰ ਵਿੱਚ ਚਲਿਆ ਜਾਂਦਾ ਤਾਂ ਪਰਮੇਸ਼ਰ ਵੀ ਆ ਜਾਂਦੇ ਨੇ। ਪਰਮੇਸ਼ਰ ਕਹਿੰਦੇ ਮੈਨੂੰ ਯਾਦ ਕਰੀ ਜਾਂਦਾ, ਯਾਦ ਕਰੀ ਜਾਂਦਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨਾਮ ਦੇ ਸਰਵਣ ਕਰਨੇ ਕਰਕੇ ਸਹਿਜੇ ਹੀ ਧਿਆਨ ਲੱਗਦਾ ਹੈ। ਸੁਤੇ ਸਿੱਧੀ ਸਰਵਣ ਕਰਨ ਨਾਲ ਹੀ ਧਿਆਨ ਲੱਗ ਜਾਂਦਾ। ਜਿਵੇਂ ਕਥਾ ਵਿੱਚ ਆਪਣਾ ਮਨ ਕਿਤੇ ਨਹੀਂ ਜਾਂਦਾ, ਕਿਉਂਕਿ ਕਥਾ ਨੂੰ ਆਪਾਂ ਸਰਵਣ ਕਰਦੇ ਹਾਂ, ਸੁਣਦੇ ਹਾਂ, ਕੀਰਤਨ ਨੂੰ ਸੁਣਦੇ ਹਾਂ, ਪਰ ਜਦੋਂ ਆਪਣਾ ਨਿਤਨੇਮ ਕਰਦੇ ਹਾਂ ਉਦੋਂ ਉਹਨੂੰ ਸੁਣਦੇ ਨਹੀਂ। ਬਸ ਇਹੀ ਕਮੀ ਆਪਣੇ ਵਿੱਚ, ਇਹ ਦੂਰ ਕਰ ਲਓ ਵੀ ਆਪਣੇ ਨਿਤਨੇਮ ਨੂੰ ਥੋੜ੍ਹਾ ਥੋੜ੍ਹਾ ਬੋਲ ਕੇ ਜੇ ਸਪਸ਼ਟ ਅੱਖਰ ਬੋਲੇ ਜਾਣ ਉਹਦੇ ਵਿੱਚ ਜ਼ਿਆਦਾ ਫਾਇਦਾ ਹੈ। ਜਿਹੜਾ ਸਪੀਡ 'ਤੇ ਪਾਠ ਕਰਨਾ ਹੈ ਉਹ 'ਚ, ਕਿਉਂਕਿ ਅੱਖਰ ਦੀ ਬਣਾਵਟ ਨਹੀਂ ਸਾਹਮਣੇ ਆਉਂਦੀ, ਜਦ ਤੱਕ ਅੱਖਰ ਦੀ ਬਣਾਵਟ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਮਨ ਦੀ ਇਕਾਗਰਤਾ ਨਹੀਂ ਹੁੰਦੀ। ਇਸ ਕਰਕੇ ਜਿੰਨੀ ਵੀ ਬਾਣੀ ਬੋਲਣੀ ਹੈ ਬੋਲ ਕੇ ਜ਼ਿਆਦਾ ਆਨੰਦ ਆਉਂਦਾ ਹੈ। ਉਹ ਫਿਰ ਗਾਂਹ ਦੀਆਂ ਸਟੇਜਾਂ ਨੇ ਜਿਹੜੀਆਂ ਤੁਸੀਂ ਪਹਿਲਾਂ ਹੀ ਪੁੱਛਣ ਲੱਗ ਜਾਂਦੇ ਹੋ ਵੀ ਫਿਰ ਇਸ ਤਰ੍ਹਾਂ ਇਸ ਤਰ੍ਹਾਂ। ਹਲੇ ਤਾਂ ਸਿਰਫ ਪਹਿਲੀ ਕਲਾਸ ਸੁਣ ਕੇ ਬਾਣੀ ਪੜ੍ਹਨੀ, ਸੁਣਨ ਵਿੱਚ ਜ਼ਿਆਦਾ ਆਨੰਦ ਹੈ। ਬਸ ਇਹੀ ਵੱਡੀ ਚੀਜ਼ ਹੈ ਕਿ ਗੁਰਬਾਣੀ ਨੂੰ ਸੁਣੀ ਜਾਓ, ਸੁਣੀ ਜਾਓ। ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੁਣਨ ਦੇ ਨਾਲ ਹੀ ਪਤਾ ਲੱਗਦਾ ਹੈ ਇਹ ਇਹ ਸਰਾ ਦਾ ਭਾਵ ਹੈ, ਤੀਰ ਹੈ, ਇਹ ਗੁਣਾ ਚਿੱਲਾ ਹੈ, ਤੀਰ ਕਮਾਣ। ਤੀਰ ਕਮਾਣ ਦੇ ਵਿੱਚ ਚਿੱਲਾ ਜਿੱਥੇ ਤੀਰ ਚੜਾਉਣਾ ਹੈ, ਗਾਹ ਦਾ ਅਰਥ ਹੈ ਮੁੱਠਾ ਜਿਹਨੂੰ ਪਕੜ ਕੇ ਤੀਰ ਚਲਾਉਂਦੇ ਹਾਂ। ਇਹ ਸੁਣ ਕੇ ਹੀ ਪਤਾ ਲੱਗਦਾ ਸ਼ਸਤਰਧਾਰੀਆਂ ਨੂੰ। ਕਿਸੇ ਵੀ ਚੀਜ਼ ਨੂੰ ਜਦ ਤੱਕ ਆਪਾਂ ਕਿਸੇ ਨੂੰ ਦੱਸਦੇ ਨਹੀਂ, ਉਹ ਸੁਣਦਾ ਨਹੀਂ, ਉਦੋਂ ਤੱਕ ਉਹਨੂੰ ਪਤਾ ਨਹੀਂ ਲੱਗਦਾ ਕਿ ਇਹ ਕੀ ਹੈ। ਸਰਵਣ ਸਾਰਿਆਂ ਨਾਲੋਂ ਵੱਡੀ ਚੀਜ਼ ਹੈ। ਹੁਣ ਜਿਹੜੇ ਨੇ ਤੀਰ ਅੰਦਾਜ਼ੀ ਕਰਨ ਵਾਲੇ, ਤੀਰ ਚਲਾਉਣ ਵਾਲੇ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਸਾਰਾ ਕੁਝ ਸਰਵਣ ਦੇ ਨਾਲ ਹੀ ਹੁੰਦਾ। ਨਾਮ ਸਰਵਣ ਕਰਕੇ ਹੀ ਬੰਦੇ ਦੇ ਅੰਦਰ ਵਿੱਦਿਆ ਆਉਂਦੀ ਹੈ, ਸ਼ਸਤਰ ਵਿੱਦਿਆ, ਸ਼ਾਸਤਰ ਵਿੱਦਿਆ, ਜੋਤਿਸ਼ ਵਿੱਦਿਆ, ਸੰਗੀਤ ਵਿੱਦਿਆ, ਤੈਰਾਕੀ ਦੀ ਵਿੱਦਿਆ, 14 ਵਿੱਦਿਆ ਸੰਸਾਰ ਦੀਆਂ ਨਾਮ ਦੇ ਅਧੀਨ ਹਨ। ਜਿਹੜਾ ਬੰਦਾ ਨਾਮ ਜਪਣ ਲੱਗ ਜਾਂਦਾ ਉਹਨੂੰ ਇਹ ਵਿੱਦਿਆ ਪ੍ਰਾਪਤ ਹੋ ਜਾਂਦੀ। ਹੁਣ ਆਪਾਂ ਨੇ ਚਲਾਉਣਾ ਨਾਮ ਦਾ ਤੀਰ, ਹੁਣ ਅਣਿਆਲੇ ਅਣੀਆਂ ਰਾਮ ਰਾਜੇ ਅਣੀ ਵਾਲਾ ਤੀਰ ਚਲਾਉਣਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੇ ਸਰਵਣ ਕਰਨ ਦੇ ਨਾਲ ਇਨਸਾਨ ਨੂੰ ਸਾਰਿਆਂ ਨਾਲੋਂ ਵੱਡਾ ਤੀਰ ਪ੍ਰਾਪਤ ਹੁੰਦਾ। ਸੋ ਇਹਦੇ ਵਿੱਚ ਜਿਹੜੀ ਆਤਮ ਵਿਛੈਣੀ ਬੁੱਧੀ ਆਪਣੀ, ਇਹ ਕਮਾਣ ਬਣ ਜਾਂਦੀ ਹੈ। ਸੋ ਇਸੇ ਪ੍ਰਕਾਰ ਨਿਸ਼ਚੇ ਦਾ ਮੁੱਠਾ, ਸ਼ਬਦ ਵਿੱਚ ਜਿਹੜੀ ਸੁਰਤੀ ਲਾਉਣੀ ਹੈ ਤੀਰ ਬਣ ਜਾਂਦਾ। ਇਹਨੇ ਲਕਸ਼ 'ਤੇ ਪਹੁੰਚਣਾ ਆਪਣੇ 'ਤੇ, ਨਿਸ਼ਾਨੇ 'ਤੇ। ਗਾਹ, ਗਾਹ ਦਾ ਅਰਥ ਹੈ ਨਿਸ਼ਾਨਾ, ਲਕਸ਼। ਜਦੋਂ ਆਪਣੇ ਕੋਲ ਇਹ ਆਤਮ ਵਿਛੈਣੀ ਬੁੱਧੀ ਰੂਪੀ ਕਮਾਣ ਆ ਜਾਂਦੀ ਹੈ ਤਾਂ ਉਦੋਂ ਆਪਣੇ ਕੋਲ ਜਿਹੜਾ ਤੀਰ ਹੈ, ਜਿਹੜੀ ਸੁਰਤੀ ਦਾ ਬਿਰਤੀ ਦਾ ਲੱਗਣਾ ਪਰਮਾਤਮਾ ਵੱਲ ਨੂੰ, ਤੀਰ ਵਾਂਗੂ ਸਿੱਧੀ ਹੋ ਕੇ ਜਦੋਂ ਉੱਧਰ ਨੂੰ ਆਪਣੀ ਬਿਰਤੀ ਲੱਗ ਜਾਂਦੀ ਹੈ ਅਤੇ ਨਿਸ਼ਚੇ ਦਾ ਮੁੱਠਾ ਆਪਣੇ ਕੋਲ ਹੁੰਦਾ ਹੈ ਤਾਂ ਗਾਹ ਲਕਸ਼ ਦੇ ਉੱਤੇ ਸਾਹਮਣੇ ਜਾ ਕੇ ਨਿਸ਼ਾਨੇ 'ਤੇ ਤੀਰ ਵੱਜਦਾ, ਸ਼ਬਦ ਅਤੇ ਸੁਰਤ ਦਾ ਮਿਲਾਪ ਹੋ ਜਾਂਦਾ। ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਸਰਵਣ ਕਰਨ ਦੇ ਇੰਨੇ ਲਾਭ ਨੇ, ਮਹਿਮਾ ਹੈ। ਗੁਣਾ, ਗੁਣਾ ਦਾ ਅਰਥ ਹੈ ਗੁਣ, ਜਿਹੜੇ ਗੁਣ ਨੇ ਸਤ, ਸੰਤੋਖ, ਦਇਆ, ਧਰਮ, ਵਿਚਾਰ। ਗਾਹ ਦਾ ਅਰਥ ਹੈ ਅਸਥਾਨ, ਸਰਾ ਦਾ ਅਰਥ ਹੈ ਸਰੋਵਰ। ਜਿਹੜੇ ਨਾਮ ਨੂੰ ਸਰਵਣ ਕਰਦੇ ਨੇ ਉਹ ਸ਼ੁਭ ਗੁਣਾਂ ਦੇ ਸਰੋਵਰ ਹੀ ਬਣ ਜਾਂਦੇ ਨੇ। ਪਹਿਲੇ ਨੰਬਰ 'ਤੇ ਸਤਿਗੁਰੂ, ਦੂਜੇ ਨੰਬਰ 'ਤੇ ਬ੍ਰਹਮ ਗਿਆਨੀ, ਤੀਸਰੇ ਉੱਤੇ ਸਤਸੰਗਤ। ਨਾਮ ਦੇ ਸਰਵਣ ਕਰਨੇ ਕਰਕੇ ਸ਼ੁਭ ਗੁਣਾਂ ਦੇ ਸਰੋਵਰ ਬਣ ਜਾਈਦਾ ਅਥਵਾ ਅਸਥਾਨ ਬਣ ਜਾਈਦਾ। ਸਤ, ਸੰਤੋਖ, ਦਇਆ, ਧਰਮ, ਵਿਚਾਰ ਸਤਸੰਗਤ ਵਿੱਚੋਂ ਮਿਲ ਜਾਂਦਾ। ਸਤਿਗੁਰੂ ਜੀ ਦੇ ਪਾਸ ਹੈ, ਬ੍ਰਹਮ ਗਿਆਨੀ ਦੇ ਪਾਸ ਹੈ। ਇਉਂ ਸਰਾ ਗੁਣਾ ਕੇ ਗਾਹ, ਉਹ ਜਿਹੜਾ ਬੰਦਾ ਗੁਣਾਂ ਦਾ ਹੀ ਗਾਹ ਬਣ ਜਾਂਦਾ, ਗੁਣਾਂ ਦਾ ਸਥਾਨ ਬਣ ਜਾਂਦਾ। ਹੁਣ ਗੱਲ ਆ ਗਈ ਔਗੁਣਾਂ ਦੀ। ਔਗਣ ਵੀ ਇਸੇ ਪੰਗਤੀ ਨੇ ਦਬਾ ਲੈਣੇ ਨੇ। ਇਹ ਗੁਰੂ ਨਾਨਕ ਦੀਆਂ ਪੰਗਤੀਆਂ ਪਾਤਸ਼ਾਹ ਦੀਆਂ, ਇਹਦੇ ਵਿੱਚ ਬੜਾ ਕੁਛ ਹੈ, ਨਾਲੇ ਬਿਲਕੁਲ ਸਹੀ, ਕੋਈ ਗੱਲ ਇੱਧਰਲੀ ਉੱਧਰਲੀ ਨਹੀਂ ਹੋਣੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਗੁਣਾਂ ਹੁੰਦੇ ਨੇ, ਕਿਉਂਕਿ ਜਿਹੜਾ ਬਹੁਤਾ ਗਿਆਨ ਹੁੰਦਾ, ਬਹੁਤ ਪੜ੍ਹਾਈ ਕੀਤੀ ਹੁੰਦੀ ਜਿਨ੍ਹਾਂ ਨੇ ਇਸ ਪਾਸੇ ਦੀ ਵਿਦਵਾਨੀ, ਉਹਨਾਂ ਨੂੰ ਪਤਾ ਹੁੰਦਾ ਕਿ ਗੁਣਾਂ ਦਾ ਮਤਲਬ ਕੀ ਹੈ। ਗੁਣਾਂ ਦਾ ਮਤਲਬ ਇਸ ਤੋਂ ਉਲਟ ਵੀ ਹੈ, ਇਹਨਾਂ ਨੂੰ ਵੀ ਗੁਣ ਕਹਿੰਦੇ ਨੇ, ਇਹ ਜਿਹੜੇ ਸ਼ਬਦ ਸਪਰਸ਼ ਰਸ ਰੂਪ ਗੰਧ ਨੇ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹਨਾਂ ਨੂੰ ਗਾਹ ਦਾ ਅਰਥ ਹੈ ਦਬਾਉਣਾ। ਉਹ ਇਹਨਾਂ ਨੂੰ ਔਗਣਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ ਨਾਮ ਸਰਵਣ ਕਰਕੇ ਔਗਣਾਂ ਨੂੰ ਤਾਂ ਦਬਾ ਲੈਂਦੇ ਨੇ ਆਪਣੇ ਵਿੱਚ, ਅਤੇ ਗੁਣਾਂ ਨੂੰ ਪ੍ਰਗਟ ਕਰ ਲੈਂਦੇ ਨੇ ਹਿਰਦੇ ਦੇ ਅੰਦਰੋਂ ਹੀ, ਗੁਣਾਂ ਦੇ ਸਥਾਨ ਬਣ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਨਾਮ ਸਰਵਣ ਕਰੋਗੇ ਤਾਂ ਨਾਮ ਸਰਵਣ ਕਰਨ ਦੇ ਵਿੱਚ ਹੀ